गुरु गरीब नवाज ऊंचा यज्ञ पार प्रभ कथन न जाए अकथ नानक प्रभ शरणागति राखण को समरथ तुदया गए अरदास हमारी जियो पिंड सब तेरा कौ नानक सब तेरी वडियाई सब तेरी वडियाई कौ नानक सब तेरी वडियाई कोई नाम न जाने मेरा सब डियाइया तेरे नाम दिया वडियाइया तेरे नाम दिया तेरे नाम दिया कोई ना न जाने वडियाइया तेरे वडियाइया तेरे नाम दिया परम सत्कार योग गुरु रूप साध संगत जी वाहिगुरु जी का खालसा वाहिगुरु जी की फतेह। सरबत माई भाई धनता दे योग हो जो श्री गुरु ग्रंथ साहब महाराज जी के चरणों में पुजे हो संगत रूप हो के गुरु का जस सरवण कर रहे गुरमुख प्यारियों तो गुरु के बचन आप जी ने सरवण किए जिन्ना समा होर सतगुर बख्शते ने अदब सत्कार श्रद्धा नाल बैठ के आपो अपनी वारी विच बोल के लाहा लैने। श्री गुरु नानक देव महाराज जी ने इस संसार विच सब तो वड्डा काम जे कोई कीता है तां ओ है समाज सदा गल्लां ने तां सतयुग तो ही चलदियां आ रही सी। पुन दान करने तीर्थां ते जाना पाठ करने ये तां आदकाल तो ही चले आ रहे पर श्री गुरु नानक देव जी दे आउण समय सब तो वध जे विगाड़ सी तां समाज विच सी। बड़ी जरूरी बेनती है कि जिस बंदे दा समाजिक जीवन ठीक ना होवे वो बंदा लखां जन्मों विच धर्मी नहीं बन सकदा। धर्म ने उहदे नेड़े ही नहीं आना भावें वह चोला पावे भावें वह कृपान पावे भावें वह तिलक लावे बोधी रखे बोधी जैनी जो मर्जी बनिया। फिर जिस बंदे दा समाजिक जीवन गलत है धर्म का वो उत्ते कोई असर नहीं। जिमें पानी विच पए पत्थर ते पानी का असर नहीं होता। जिस बंदे का समाजिक जीवन ठीक है उन्होंने धर्मी बनन की लोड़ नहीं प्यारे वह खुद धर्मी होंदा है। अखो सतनाम उन्होंने बनन की लोड़ नहीं है। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੇ ਸਭ ਤੋਂ ਨੇਕ ਕੰਮ, ਸਭ ਤੋਂ ਵੱਡਾ ਕੰਮ ਕੀਤਾ ਹੈ ਨਾ, ਉਹ ਸਮਾਜ ਸੁਧਾਰ ਦਾ ਕੀਤਾ। ਇਹ ਮੰਨਣਾ ਪਵੇਗਾ ਕਿ ਪਿਛਲੇ ਅਵਤਾਰਾਂ ਤੋਂ ਇਹ ਕੰਮ ਹੋ ਨਹੀਂ ਸਕੇ। ਉਹ ਬੰਦੇ ਤੇ ਬੰਦੇ ਵਿੱਚ ਜਿਹੜਾ ਗੈਪ ਸੀ, ਨਫ਼ਰਤ ਪਈ ਹੋਈ ਸੀ ਨਾ, ਉਹਨੂੰ ਦੂਰ ਨਹੀਂ ਕਰ ਸਕੇ। ਭਗਵਾਨ ਰਾਮ ਜੀ ਨੇ ਵੀ ਕੋਸ਼ਿਸ਼ ਕੀਤੀ, ਕ੍ਰਿਸ਼ਨ ਮਹਾਰਾਜ ਨੇ ਵੀ ਕੋਸ਼ਿਸ਼ ਕੀਤੀ ਕਿ ਜਾਤ ਪਾਤ ਦਾ ਭੇਦ ਮੁਕਾ ਦਈਏ, ਇਨਸਾਨ ਨੂੰ ਇਨਸਾਨ ਦੇ ਨੇੜੇ ਲਿਆਈਏ। ਪਰ ਮੰਨਣਾ ਪਊਗਾ ਕਿ ਬੁਰੀ ਤਰ੍ਹਾਂ ਫੇਲ ਹੋਏ ਵਿਚਾਰੇ। ਆਮ ਕਹਾਣੀ ਤੁਸੀਂ ਸੁਣਦੇ ਹੋ ਕਿ ਰਾਮ ਜੀ ਨੇ ਭੀਲਣੀ ਦੇ ਬੇਰ ਖਾਧੇ, ਇੱਕ ਸੱਚਾਈ ਹੈ ਤੇ ਇਸ ਸੱਚਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ। ਪਰ ਖਾਧੇ ਕਿਉਂ? ਉਹਦੇ ਬੇਰ ਕਿਹੜਾ ਪਿਉਂਦੀ ਤੇ ਅਜਖੇ ਆਖੋ ਸਤਨਾਮ, ਉਹਦੇ ਬੇਰ ਕਿਤੇ ਸ਼ੂਗਰ ਕੋਟਡ ਕਰੇ ਬੇ ਤੇ। ਉਹ ਖਾਧੇ ਕਿਉਂ? ਉਸ ਸਮੇਂ ਦੇ ਜਾਤ ਪਾਤ ਦੇ ਉੱਚੇ ਬ੍ਰਾਹਮਣ ਸੰਤ ਮਹਾਂਪੁਰਸ਼ ਉਹਨੂੰ ਨੀਚ ਸਮਝ ਕੇ ਸੰਗਤ ਵਿੱਚ ਨਹੀਂ ਸੀ ਆਉਣ ਦਿੰਦੇ, ਉਹਨੂੰ ਸਰੋਵਰ ਵਿੱਚ ਇਸ਼ਨਾਨ ਨਹੀਂ ਸੀ ਕਰਨ ਦਿੰਦੇ ਕਿ ਨੀਚ ਹੈ ਭੀਲਣੀ, ਲੰਗਰ ਦਾ ਪ੍ਰਸ਼ਾਦਾ ਨਹੀਂ ਸੀ ਛਕਣ ਦਿੰਦੇ। ਇੱਥੇ ਤੱਕ ਕਿ ਪੰਪਾਸਰ ਤੀਰਥ ਦੇ ਰਿਸ਼ੀ ਆਪਣੇ ਝਾੜੂ ਤੇ ਛਿੜਕਾ ਵੀ ਨਹੀਂ ਸੀ ਕਰਨ ਦਿੰਦੇ ਕਿ ਤੂੰ ਨੀਚ ਹੈ ਸ਼ੂਦਰ, ਝਾੜੂ ਵੀ ਨਹੀਂ ਦੇ ਸਕਦੇ। ਭਗਵਾਨ ਰਾਮ ਚੰਦਰ ਜੀ ਨੇ ਸੋਚਿਆ ਜੇ ਇਹਨਾਂ ਅੱਜ ਦੇ ਧਾਰਮਿਕ ਆਗੂਆਂ ਦਾ ਵਹਿਮ ਮੈਂ ਕੱਢ ਦਵਾਂ ਤਾਂ ਬਾਕੀ ਲੋਕਾਂ ਦਾ ਵੀ ਨਿਕਲ ਜਾਊਗਾ। ਉਹ ਜਿਹੜਾ ਰਿਸ਼ੀਆਂ ਮੁਨੀਆਂ ਦਾ ਤੀਰਥ ਸੀ ਉਹਦਾ ਪਾਣੀ ਗੰਦਾ ਹੋ ਗਿਆ। ਸਾਰਿਆਂ ਨੇ ਬੇਨਤੀ ਕੀਤੀ ਕਿ ਆਓ ਰਾਮ ਜੀ ਚਰਨ ਪਾਓ। ਰਾਮ ਜੀ ਨੇ ਆਖਿਆ ਪਾਣੀ ਸਾਫ ਕਰਨ ਵਾਲੇ ਚਰਨ ਤਾਂ ਤੁਹਾਡੇ ਕੋਲੇ ਹੈ, ਪਰ ਉਹ ਚਰਨ ਤੁਹਾਨੂੰ ਮਨਜ਼ੂਰ ਨਹੀਂ ਹੈ। ਚਲੋ ਸਮਾਂ ਦੇ ਦਿੱਤਾ, ਸਟੋਰੀ ਨਾਲ ਨਹੀਂ ਜੁੜਨਾ ਆਪਾਂ ਨੇ। ਜਦ ਰਾਮ ਜੀ ਨੇ ਸਮਾਂ ਦਿੱਤਾ ਨਾ ਆਉਣ ਦਾ, ਜਿੰਨੇ ਵੀ ਪੰਪਾਸਰ ਤੀਰਥ ਤੇ ਸਾਧੂ ਰਹਿੰਦੇ ਸੀ ਰਿਸ਼ੀ, ਸਾਰਿਆਂ ਨੇ ਆਪੋ ਆਪਣੇ ਆਸ਼ਰਮ ਸਜਾਏ, ਕਲੀਆਂ ਵਿਛਾ ਦਿੱਤੀਆਂ, ਚੌਕੇ ਦੇ ਦਿੱਤੇ, ਪਲੰਘ ਢਾਹ ਦਿੱਤੇ, ਚਾਦਰਾਂ ਵਿਛਾ ਦਿੱਤੀਆਂ। ਰਾਮ ਜੀ ਨੇ ਆਉਣਾ, ਰਾਮ ਜੀ ਆਏ, ਪਹਿਲੇ ਆਸ਼ਰਮ ਵਿੱਚ ਗਏ, ਬੜਾ ਭਾਰੀ ਮਹੰਤ ਬੈਠਾ ਪਲੰਘ ਤੇ। ਰਾਮ ਜੀ ਕਹਿੰਦੇ ਇਹ ਕਿਸਕਾ ਆਸ਼ਰਮ ਹੈ? ਬੜਾ ਚੌੜਾ ਹੋ ਕੇ ਬੋਲਿਆ, ਇਹ ਸੰਨਿਆਸੀਓ ਕਾ ਆਸ਼ਰਮ ਹੈ। ਭਗਵਾਨ ਜੀ ਕਹਿੰਦੇ ਠੀਕ ਹੈ, ਜੇ ਸੰਨਿਆਸੀਆਂ ਦਾ ਫਿਰ ਸੰਨਿਆਸੀ ਬੈਠੋ, ਅਜਖੇ ਆਖੋ ਸਤਨਾਮ। ਉਹ ਤੋਂ ਗਾਂ ਗਏ, ਉਹ ਮਹੰਤ ਕਹਿੰਦਾ ਇਹ ਬੈਰਾਗੀਓ ਕਾ ਆਸ਼ਰਮ ਹੈ। ਭਗਵਾਨ ਜੀ ਕਹਿੰਦੇ ਫਿਰ ਬੈਰਾਗੀ ਬੈਠੋ, ਉਦਾਸੀਓ ਕਾ ਆਸ਼ਰਮ ਹੈ, ਇਹ ਜੋਗੀਓ ਕਾ ਆਸ਼ਰਮ ਹੈ। ਚੌਥਾ ਕਹਿੰਦਾ ਪੰਜਵਾਂ ਬ੍ਰਹਮਚਾਰੀਓ ਕਾ ਆਸ਼ਰਮ ਹੈ। ਰਾਮ ਕਹਿੰਦਾ ਮੈਂ ਤਾਂ ਵਿਆਹ ਵਾ, ਮੈਂ ਇੱਥੇ ਕੀ ਕਰਨਾ ਹੈ, ਅਜਖੇ ਆਖੋ ਸਾਧਨਾ, ਤੁਸੀਂ ਬ੍ਰਹਮਚਾਰੀ ਬੈਠੋ। ਸਾਰਿਆਂ ਦੇ ਆਸ਼ਰਮ ਲੰਘੇ, ਕੋਈ ਉਦਾਸੀ, ਕੋਈ ਸੁਨਿਆਸੀ, ਕੋਈ ਬੈਰਾਗੀ, ਕੋਈ ਜੋਗੀ, ਕੋਈ ਬ੍ਰਹਮਚਾਰੀ, ਕਿਸੇ ਦੇ ਆਸ਼ਰਮ ਵਿੱਚ ਨਹੀਂ ਬੈਠੇ। ਲੰਘ ਗਏ ਗਾਂ, ਕੱਖਾਂ ਦੀ ਕੁੱਲੀ ਭੂੰਜੇ ਬੈਠੀ, ਅੱਖਾਂ ਵਿੱਚੋਂ ਜਲ ਚੱਲੇ, ਹੱਥ ਜੋੜੇ ਹੋਏ, ਕਾਹਤੋਂ ਜਲ ਚੱਲ ਰਿਹਾ ਸੀ? ਅੱਜ ਮੇਰੇ ਰਾਮ ਨੇ ਮੇਰੇ ਪਿੰਡ ਆਉਣਾ, ਪਰ ਮੈਨੂੰ ਕਿਹਨੇ ਮਿਲਣ ਦੇਣਾ? ਮੈਂ ਤਾਂ ਨੀਚ ਹੈ, ਮੈਨੂੰ ਨੇੜੇ ਵੀ ਨਹੀਂ ਜਾਣ ਦੇਣਾ ਕਿਸੇ ਨੇ। ਉਹਦੀ ਕੁੱਲੀ ਦੇ ਮੂਹਰੇ ਆ ਕੇ ਰਾਮ ਖੜ ਗਏ ਤੇ ਆਵਾਜ਼ ਦਿੱਤੀ, ਇਹ ਕਿਸਕਾ ਆਸ਼ਰਮ ਹੈ? ਉਸ ਬੁੱਢੀ ਨੇ ਅੱਖਾਂ ਨਹੀਂ ਖੋਲੀਆਂ, ਹੱਥ ਜੁੜੇ ਰਹੇ, ਫਿਰ ਆਵਾਜ਼ ਦਿੱਤੀ, ਮਾਤਾ ਬੋਲੀਏ ਕਿਸਕਾ ਆਸ਼ਰਮ ਹੈ? ਉਹ ਮਾਤਾ ਕਹਿੰਦੀ ਹੈ ਮੇਰੇ ਰਾਮ ਕਾ ਆਸ਼ਰਮ ਹੈ, ਅਜਖੇ ਆਖੋ ਸਨ, ਇਹ ਮੇਰੇ ਰਾਮ ਕਾ ਆਸ਼ਰਮ ਹੈ। ਜਦ ਕਿਹਾ ਨਾ ਮੇਰੇ ਰਾਮ ਕਾ ਆਸ਼ਰਮ, ਰਾਮ ਕਹਿੰਦੇ ਬੁੜੀ ਇਹ ਆਸ਼ਰਮ ਰਾਮ ਦਾ, ਫਿਰ ਤੂੰ ਕਿਉਂ ਬੈਠੀ ਹੈ? ਨਿਕਲ ਬਾਹਰ, ਇੱਥੇ ਮੈਂ ਬੈਠੂੰਗਾ, ਅਜਖੇ ਆਖੋ ਸਤਨਾਮ। ਰਾਮ ਦੇ ਆਸ਼ਰਮ ਵਿੱਚ ਤੂੰ ਕਾਹਤੇ ਬੈਠੀ ਹੈ? ਪਰ ਅੱਜ ਦਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਂਦਾ ਘਰ, ਤੇ ਘਰ ਵੀ ਲਿਜਾਉਣ ਦਾ ਤਰੀਕਾ ਥੋੜ੍ਹਾ ਨਵਾਂ ਹੀ ਹੈ। ਜੇ ਤਾਂ ਮੇਰੇ ਵਰਗੇ ਚੋਲੇ ਵਾਲੇ ਨੂੰ ਘਰ ਲਿਜਾਣਾ ਹੋਵੇ ਫਿਰ ਤਾਂ ਗਲੀ ਚੈਨ ਝਾੜੂ ਦਿੱਤਾ ਹੋਊਗਾ, ਕਲੀ ਵਿਛੀ ਹੋਊਗੀ, ਫੁੱਲ ਛਿੜਕੇ ਵੇ ਹੋਣਗੇ, ਪਤਾ ਨਹੀਂ ਇੱਕ ਦੋ ਸੀਸੀਆਂ ਸੈਂਟ ਦੀਆਂ ਵੀ ਚੱਕੀ ਫਿਰ ਨਾਲੇ ਦਾਲ ਇਹ। ਪਰ ਜਿੱਦਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਜਾਂਦੇ ਹੋ, ਕਦੇ ਗਲੀ ਵਿੱਚ ਛਿੜਕਾ ਕਰੇ, ਕਦੇ ਝਾੜੂ ਦਿੱਤਾ ਗਲੀ ਵਿੱਚ? ਬੰਦੇ ਨੂੰ ਘਰ ਲਿਜਾਣ ਖਾਤਰ ਝੰਡੀਆਂ ਲੱਗਦੀਆਂ ਨੇ, ਛਿੜਕਾ ਹੁੰਦੇ ਨੇ, ਝਾੜੂ ਵੱਜਦੇ ਨੇ, ਦਸੇ ਗੁਰੂਆਂ ਨੂੰ ਘਰ ਲਿਜਾਣ ਖਾਤਰ ਕੋਈ ਗਲੀ ਵਿੱਚ ਝਾੜੂ ਵੀ ਨਹੀਂ ਮਾਰਦਾ। ਦੇਖੋ ਫਰਕ ਕਿੰਨਾ ਪਿਆ ਸਾਡੇ ਤੇ। ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੱਦਾ ਦੇਣ ਦੇ ਪੈਣਗੇ। ਸੰਤੋਖ ਸਿੰਘ ਦੇ ਘਰ ਤੋਂ ਸੱਦਾ ਆਇਆ, ਖੰਡ ਪਾਠ ਦਾ ਭੋਗ ਪੈਣਾ ਆਇਓ। ਜਮੇਰ ਸਿੰਘ ਦੇ ਘਰ ਤੋਂ ਸੱਦਾ ਆਇਆ ਆਇਓ। ਸੁਰਜਣ ਸਿੰਘ ਦੇ ਘਰ ਤੋਂ, ਉਹ ਤੇਰੇ ਦਸ ਬਾਪ ਤੇਰੇ ਘਰ ਆਏ ਬੈਠੇ ਆ, ਘਰ ਅਜੇ ਤੇਰੇ ਹੀ ਰਹਿ ਗਿਆ, ਸਤਨਾਮ ਤੇ ਬਾਪੂ ਨੂੰ ਕਾਹਨੂੰ ਬੁਲਾਇਆ ਤੇ ਇੱਥੇ। ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਘਰ ਗਏ ਤੋਂ ਵੀ ਘਰ ਮੇਰਾ, ਤਾਂ ਹੀ ਤਾਂ ਸਾਡਾ ਸਤਿਗੁਰ ਬੈਠਦਾ ਨੀ ਸਾਡੇ ਘਰ। ਉਹ ਰਾਮ ਜੀ ਬੈਠੇ ਹੀ ਕਹਿੰਦੇ, ਕਹਿੰਦੇ ਉਦਾਸੀਓਂ ਕਾ ਆਸ਼ਰਮ ਹੈ, ਸੰਨਿਆਸੀਓਂ ਕਾ ਹੈ, ਕਹਿੰਦੇ ਬੈਠੋ। ਜਦੋਂ ਆਵਾਜ਼ ਨਿਕਲ ਗਈ ਇਹ ਮੇਰੇ ਰਾਮ ਕਾ ਆਸ਼ਰਮ ਹੈ, ਕਦੇ ਸਾਡੇ ਮੁਖ ਤੋਂ ਵੀ ਆਵਾਜ਼ ਨਿਕਲੇ, ਪ੍ਰਭ ਸਭ ਕੀਛ ਤੇਰਾ ਮੈਂ ਕੀਛ ਨਹੀਂ, ਸਭ ਕੀਛ ਤੇਰਾ ਮੈਂ ਕੀਛ ਨਹੀਂ। ਮੈਂ ਨਹੀਂ ਪ੍ਰਭ ਸਭ ਕਿਛ ਤੇਰਾ, ਸਭ ਕਿਛ ਤੇਰਾ, ਸਭ ਕਿਛ ਤੇਰਾ, ਪ੍ਰਭ ਸਭ ਕਿਛ ਤੇਰਾ ਮੈਂ ਕਿਛ ਨਹੀਂ, ਸਭ ਕਿਛ ਤੇਰਾ ਮੈਂ ਕਿਛ ਨਹੀਂ। ਰਾਮ ਜੀ ਗੁਰਮੁਖ ਪਿਆਰੇ ਹੋ ਲਛਮਣ ਜੀ ਨਾਲ, ਬੜੇ ਬੜੇ ਸੇਵਕ ਹਨੂੰਮਾਨ ਜੀ ਨਾਲ ਬੈਠ ਕੇ ਜਾ ਕੇ ਕਹਿੰਦੇ, ਮਾਂ ਲਿਆ ਕੁਛ ਛਕਣ ਨੂੰ ਦੇ। ਕੀ ਸੀ ਜੰਗਲ ਵਿੱਚ ਬੇਰ ਦੇ ਦਿੱਤੇ, ਕਿਉਂ ਛਕੇ ਬੇਰ? ਟੋਕਰੀ ਬੇਰਾਂ ਦੀ ਚੁੱਕੀ ਰਾਮ ਜੀ ਨੇ, ਪਹਿਲਾਂ ਆਪ ਛਕੇ ਫਿਰ ਆਪ ਟੋਕਰੀ ਲੈ ਕੇ ਉਹ ਪ੍ਰਸ਼ਾਦ ਵਰਤਾਉਣ ਲੱਗ ਗਏ ਤੇ ਸਭ ਤੋਂ ਪਹਿਲੀ ਮੁੱਠੀ ਭਰ ਕੇ ਰਾਮ ਜੀ ਨੇ ਸਕੇ ਭਰਾ ਲਕਸ਼ਮਣ ਨੂੰ ਦਿੱਤੀ, ਲੈ ਪ੍ਰਸ਼ਾਦ ਛਕ। ਸਕਾ ਭਰਾ ਲਕਸ਼ਮਣ ਪੂੰਜਲੇ ਵਿੱਚ ਬੇਰਾਂ ਦਾ ਪ੍ਰਸ਼ਾਦ ਲੈ ਲਿਆ, ਸਾਹਮਣੇ ਸਾਰੀ ਸੰਗਤ ਦੇ ਵਗਾ ਕੇ ਮਾਰਿਆ, ਕਹਿੰਦਾ ਭੀਲਣੀ ਦਾ ਤੂੰ ਖਾ ਸਕਦਾ, ਮੈਂ ਨਹੀਂ ਖਾਂਦਾ। ਸਕੇ ਭਰਾ ਨੇ ਰਾਮ ਦਾ ਕਹਿਣਾ ਨਹੀਂ ਮੰਨਿਆ, ਵਗਾ ਕੇ ਮਾਰੇ ਬੇਰ, ਇਹ ਨੀਚ ਦੇ ਹੱਥਾਂ ਦਾ ਮੈਂ ਖਾਵਾਂ? ਹੁਣ ਪੜ੍ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀਲਣੀ ਦੀ ਕਥਾ ਕਿੱਥੇ ਲਿਖੀ ਹੈ। ਸਾਫ 12 ਤੇ ਵਧੀਕ, ਲਛਮਣ ਮੂਹੋ ਸਰਾਪ। ਸਾਨੂੰ ਤਾਂ ਰਮਾਇਣ ਪੜ੍ਹਨੀ ਪੈਂਦੀ ਸੀ, ਮਹਾਂਪੁਰਸ਼ ਕੁੱਟਦੇ ਵੀ ਬਹੁਤ ਹੁੰਦੇ ਤੇ, ਪਹਿਲਾਂ ਪੜ੍ਹਾਉਣ ਵਾਲੇ ਸਾਰੇ ਕੁੱਟਦੇ ਹੁੰਦੇ ਤੇ। ਬੜੇ ਔਖੇ ਗ੍ਰੰਥ ਪੜ੍ਹਨੇ, ਤੁਹਾਨੂੰ ਤਾਂ ਸਿਖਾਲਾ ਹੀ ਹੈ ਕੰਮ, ਤੁਹਾਡੇ ਤਾਂ ਰਮਾਇਣ ਵੀ ਮਹਾਂਭਾਰਤ ਵੀ ਸਿਰਾਣੀ ਆ ਜਾਂਦੀ ਹੈ, ਅੱਜ ਕੇ ਕੁਛ ਸਤਨਾਮ, ਤੁਸੀਂ ਤਾਂ ਵੱਢਣੇ ਦੱਬਣੇ, ਤੁਸੀਂ ਕਿਹੜਾ ਪੱਤਰ ਹੱਥ ਲੈਣਾ ਗ੍ਰੰਥ ਦਾ, ਵੱਢਣ ਦੱਬੋ, ਮਹਾਂਭਾਰਤ ਵੇਖ ਲਓ, ਮਹਾਂਭਾਰਤ ਰਮਾਇਣ ਵੇਖ ਲਓ, ਔਰ ਰਮਾਇਣ ਵੇਖੀ ਹੋਣੀ ਹੈ ਤੁਸੀਂ ਗੁਰਸਿੱਖ ਪਿਆਰੇ। ਜਦ ਲਛਮਣ ਮੂਰਛਿਤ ਹੋਇਆ, ਬੇਹੋਸ਼ ਹੋਇਆ, ਲਛਮਣ ਮੂਹੋ ਸਰਾਪ, ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਕਹਿੰਦੇ ਨੇ ਉਹ ਕਾਹਤੋਂ ਹੋਇਆ ਸੀ ਮੂਰਛਿਤ, ਇਹ ਭੀਲਣੀ ਦੀ ਕੁਟੀਆ ਵਿੱਚ ਰਾਮ ਨੇ ਸਰਾਪ ਦਿੱਤਾ ਸੀ। ਜਾਓ ਇਹ ਜਾਤ ਅਭਿਮਾਨੀਆਂ, ਤੂੰ ਜਾਤ ਦਾ ਅਭਿਮਾਨ ਕਰਕੇ ਇਸ ਰੱਬ ਦੀ ਭਗਤਣੀ ਭੀਲਣੀ ਦਾ ਪ੍ਰਸ਼ਾਦ ਡੋਲਿਆ, ਇਹ ਬੇਰ ਤੈਨੂੰ ਇੱਕ ਦਿਨ ਖਾਣੇ ਪੈਣਗੇ। ਆ ਹੁਣ ਤਾਂ ਕਥਾ ਬਣਾ ਲਈ, ਕਹਿੰਦੇ ਹਨੂੰਮਾਨ ਨੂੰ ਭੇਜਿਆ, ਹਨੂੰਮਾਨ ਕਹਿੰਦੇ ਪਹਾੜ ਚੱਕ ਲਿਆ, ਵੀ ਪਹਾੜ ਹੇਠ ਲਛਮਣ ਦੱਬਣਾ ਤਾ। ਦੇਖੋ ਕਹਾਣੀਆਂ ਕੀ ਬਣਾਈਆਂ ਨੇ ਕਿ ਪਹਾੜ ਚੱਕ, ਪਹਾੜ ਤੋਂ ਉੱਥੇ ਕੀ ਚਲਾਉਣਾ ਸੀ, ਉਹ ਤਾਂ ਅੱਗੇ ਮਰਿਆ ਪਿਆ, ਪਹਾੜ ਉੱਪਰ ਗੇੜਨਾ ਸੀ ਉਹਦੇ, ਜਿਹੜੀ ਅਸਲੀ ਤੌਰ ਤੇ ਵੇਖਣੀ ਨੀ। ਹਨੂੰਮਾਨ ਨੇ ਬੇਨਤੀ ਕੀਤੀ, ਰਾਮ ਜੀ ਇਹਨੂੰ ਜਿਉਂਦਾ ਕਰੋ, ਜੇ ਮੈਨੂੰ ਜੰਗ ਨੀ ਲੜਿਆ ਜਾਣਾ। ਰਾਮ ਕਹਿੰਦਾ ਮੈਂ ਨੀ ਕਰ ਸਕਦਾ, ਇਹ ਮਰੂਗਾ ਹੁਣ। ਜਾਮਬੰਤ ਨੇ ਬੇਨਤੀ ਕੀਤੀ, ਅੰਗਦ ਜੀ ਨੇ ਬੇਨਤੀ ਕੀਤੀ, ਹਨੂੰਮਾਨ ਨੇ ਬੇਨਤੀ ਕੀਤੀ, ਤੇ ਰਾਮ ਜੀ ਕਹਿੰਦੇ ਜਾਓ ਹਨੂੰਮਾਨਾ, ਜੇ ਬਚਾਉਣਾ ਤੂੰ ਨਾਲ ਸੀ ਉਸ ਭੀਲਣੀ ਦੀ ਕੁਟੀਆ ਕੋਲ ਜਾ, ਜਿੱਥੇ ਇਹਨੇ ਬੇਰਾਂ ਦਾ ਪ੍ਰਸ਼ਾਦ ਨੀਚ ਸਮਝ ਕੇ ਗੇਰਿਆ ਸੀ, ਉਸ ਬੇਰਾਂ ਤੋਂ ਜੰਮੀਆਂ ਹੋਣਗੀਆਂ ਝਾੜੀਆਂ। ਉਹ ਝਾੜੀਆਂ ਨੂੰ ਲਿਆ ਪੱਟ ਕੇ, ਉਹਨਾਂ ਝਾੜੀਆਂ ਦੀਆਂ ਜੜਾਂ ਘੋਟ ਕੇ ਦੇ ਮੂੰਹ ਵਿੱਚ ਪਾਓ, ਤਾਂ ਲਛਮਣ ਬਚੂਗਾ, ਜਿਹਨੂੰ ਹੁਣ ਸੰਜੀਵਨੀ ਬੂਟੀ ਕਹਿੰਦੇ। ਸਲ ਬਿਸਲ ਆਣ ਤੋਖੀ ਲੇ ਹਰੀ, ਸਲ ਕਹੀਏ ਦੁੱਖ, ਬਿਸਲ ਕਹੀਏ ਬਿਸ ਲੈ, ਬਿਸ ਨੂੰ ਨਾਸ ਕਰਨ ਵਾਲੀ ਉਹ ਬੂਟੀ ਕੀ ਸੀ? ਉਹ ਬੇਰੀਆਂ ਦੀਆਂ ਜੜਾਂ ਸੀ ਭੀਲਣੀ ਦੇ, ਜਿੱਥੇ ਬੇਰ ਗੇਰੇ ਸੀ, ਉਹਨੂੰ ਪਹਾੜ ਕਾਹਤੇ ਬਣਾ ਲਿਆ? ਉਹ ਹਨੂੰਮਾਨ ਸੀ ਤਕੜਾ, ਉਹਨੇ ਕਿਹਾ ਕਿਤੇ ਹੋਰ ਬੇਰੀਆਂ ਨਾ ਚਲੀਆਂ ਜਾਣ, ਜੜਾਂ ਚ ਹੀ ਪੱਟ ਕੇ ਖਾਸੀਆਂ ਹੀ ਲੱਦ ਲਿਆ, ਅੱਜ ਖੇ ਕੋ ਸਤਨਾਮ, ਉਹਨੂੰ ਅਸੀਂ ਪਹਾੜ ਬਣਾ ਲਿਆ ਸੀ, ਉਹ ਬੇਰੀਆਂ ਗੁਰਸਿੱਖ ਪਿਆਰੇ। ਰਾਮ ਜੀ ਨੇ ਕੋਸ਼ਿਸ਼ ਕੀਤੀ ਜਾਤ ਪਾਤ ਖਤਮ ਕਰਾਂ, ਪਰ ਸਕਾ ਭਾਈ ਲਛਮਣ ਵੀ ਨਹੀਂ ਮੰਨਿਆ, ਹੋਰ ਤਾਂ ਮੰਨਣਾ ਹੀ ਕਿਹਨੇ ਸੀ। ਦੁਆਪਰ ਵਿੱਚ ਕ੍ਰਿਸ਼ਨ ਜੀ ਨੇ ਕੋਸ਼ਿਸ਼ ਕੀਤੀ ਕਿ ਜਾਤ ਪਾਤ ਖਤਮ ਕਰ ਦਈਏ, ਦਿੱਲੀ ਜਾਇਓ ਕਦੇ ਰਿੰਗ ਰੋਡ ਤੇ, ITO ਆਫਿਸ ਲੰਘ ਕੇ ਲਾਜਪਤ ਨਗਰ ਤੋਂ ਉਰਲੇ ਪਾਸੇ ਨਿਜ਼ਾਮੂਦੀਨ ਸਟੇਸ਼ਨ ਦੇ ਕੋਲ ਇੱਕ ਸ਼ਹਿਰ ਦੇ ਵਿੱਚ ਤੁਹਾਨੂੰ ਚਿੱਟੇ ਰੰਗ ਦੇ ਪੱਥਰਾਂ ਦਾ ਢੱਠਿਆ ਮਹਿਲ ਦਿਖੂਗਾ। ਇਹ ਹੈ ਕੈਰਵਾਂ ਪਾਂਡਵਾਂ ਦੀ ਰਾਜਧਾਨੀ, ਜਿਹਦਾ ਨਾਮ ਸੀ ਹਸਤਨਾਪੁਰ। ਅਸਲ ਰਾਜਧਾਨੀ ਹੁਣ ਵੀ ਢੱਠੀ ਪਈ ਹੈ ਉੱਥੇ, ਉਹਦਾ ਨਾਮ ਹੈ ਹਸਤਨਾਪੁਰ, ਜਦੋਂ ਪਾਂਡਵ ਰਾਜ ਕਰਦੇ ਸੀ। ਇੱਥੇ ਹੀ ਗੁਰਸਿੱਖ ਪਿਆਰੇ ਜੱਗ ਬਚਿਆ ਸੀ, ਜੱਗ ਪ੍ਰਾਸ਼ਿਤ ਕਰਨ ਵਾਸਤੇ, ਤੇ ਜੱਗ ਤਾਂ ਵਾਲਮੀਕ ਨੂੰ ਨੀਚ ਸਮਝ ਕੇ ਪਾਂਡਵਾਂ ਨੇ ਨਿਉਂਦਾ ਨਹੀਂ ਦਿੱਤਾ, ਵੀ ਇਹ ਤਾਂ ਨੀਚ ਹੈ, ਇਹਨੂੰ ਜੱਗ ਚ ਨਹੀਂ ਵੜਨ ਦੇਣ। ਤੇ ਤੁਹਾਨੂੰ ਪਤਾ ਹੈ ਜੱਗ ਹੋ ਹੀ ਗਿਆ, ਜੱਗ ਸਫਲ ਨਾ ਹੋਵੇ, ਅੱਗੇ ਜੱਗ ਸਫਲ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਸੀ, ਜਾਂ ਤਾਂ ਕਣੀਆਂ ਪੈਣ, ਜਾਂ ਫਿਰ ਸੰਖ ਰੱਖਿਆ ਜਾਂਦਾ ਸੀ ਉਹ ਆਪਣੇ ਆਪ ਵੱਜੇ, ਤਾਂ ਜੱਗ ਸਫਲਾ ਮੰਨਿਆ ਜਾਂਦਾ। ਹੁਣ ਆਪਣਾ ਵੀ ਸਫਲ ਹੁੰਦਾ ਹੈ, ਭੋਗ ਤੇ ਬਾਅਦ ਦੋ ਤਿੰਨ ਬੋਰੀਆਂ ਵਰਤਾ ਦਿੰਦੇ ਅੱਜ ਖੇ ਕੋ ਸਤਨਾਮ, ਜੱਗ ਸਫਲ ਹੋ ਜਾਂਦੇ। ਹੁਣ ਸਿੱਖਾਂ ਦੇ ਜੱਗ ਠੇਕਾ ਸਫਲ ਕਰਦੇ, ਠੇਕਾ ਪਹਿਲੇ ਹੀ ਤੂੜੀ ਵਾਲੇ ਲਿਆ ਕੇ ਰੱਖੀਆਂ ਹੋਣੀਆਂ, ਵੀ ਭੋਗ ਪੈਣਾ ਤੇ ਪਿੱਛੋਂ ਫਿਰ ਅੰਮ੍ਰਿਤ ਵੀ ਵਰਤਾਉਣਾ ਆਈ ਸੰਗਤ। ਇਹ ਜੱਗ ਸਫਲ ਕੀ ਵਿਪਰਨ ਕੀ ਰੀਤ ਵਿੱਚ ਪਏ ਹੋ, ਉਹ ਸਿਆਣੇ ਬੈਠੇ ਹੋ ਮੇਰੇ ਤੋਂ ਵੀ ਬੁੜੇ। ਇੱਕ ਅਖੰਡ ਪਾਠ ਹੁੰਦਾ ਸੀ ਸਾਰੇ ਪਿੰਡ ਚ, ਸਾਲ ਚ ਇੱਕ ਸ਼ਾਂਤੀ ਵਰਤ ਜਾਂਦੀ ਸੀ ਸਾਰੇ ਪਿੰਡ ਵਿੱਚ। ਤੇ ਹੁਣ ਮੇਰਾ ਖਿਆਲ ਪਿੰਡ ਵਿੱਚ ਕੋਈ ਉਹ ਪਿੰਡ ਐਸਾ ਬਚਿਆ ਵੇ ਜਿੱਥੇ ਕੋਤਰੀ ਨਾ ਹੁੰਦੀ ਹੋਵੇ, ਕਿਤੇ ਕਿਤੇ ਕਹਿੰਦੇ 250 ਕਰਨਾ ਹੈ। ਇਹ ਹੁਣ ਤੁਸੀਂ ਸਿਆਣੇ ਬੈਠੇ ਹੋ, ਬਹੁਤੇ ਟੀਕੇ ਤਾਂ ਹੀ ਲਾਉਣੇ ਪੈਣੇ ਜਦੋਂ ਬਿਮਾਰ ਖਤਰਨਾਕ ਹੋ ਜਾਂਦਾ ਹੈ, ਅੱਜ ਖੇ ਕੋ ਸਤਨਾਮ, ਨਹੀਂ ਤਾਂ ਸਾਦਾ ਜਿਹਾ ਬਿਮਾਰ ਤਾਂ ਬੱਟੀਆਂ ਨਾਲ ਹੀ ਠੀਕ ਹੋ ਜਾਂਦਾ। ਹੁਣ ਬਿਮਾਰੀਆਂ ਸਾਡੇ ਵੀ ਜ਼ਿਆਦੇ, ਟੀਕੇ ਵੀ ਧਰਮ ਕਰਮ ਦੇ ਜ਼ਿਆਦੇ ਲੱਗਦੇ। ਗੁਰਸਿੱਖ ਪਿਆਰੇ ਕੋਈ ਮਰਜ਼ਾਦਾ ਨਹੀਂ, ਕੋਈ ਸਿਸਟਮ ਨਹੀਂ, ਕੋਈ ਡਰ ਭੈ ਨਹੀਂ, ਮੁੰਡੇ ਦਾ ਵਿਆਹ ਕਰਾ ਦਿਓ ਖੰਡ ਪਾਠ, ਕੁੜੀ ਦਾ ਵਿਆਹ ਕਰਾ ਦਿਓ ਖੰਡ ਪਾਠ, ਉਹ ਕਿੱਥੇ ਲਿਖਿਆ ਕੁੜੀ ਦੇ ਵਿਆਹ ਨੂੰ ਖੰਡ ਪਾਠ ਕਰਾਉਣਾ? ਬਿਲਕੁਲ ਨਾ ਕਰਾਇਆ ਕਰੋ, ਅਖੰਡ ਪਾਠ ਉਦੋਂ ਕਰਾਓ ਜਦੋਂ ਸਾਰਾ ਟੱਬਰ ਵਿਹਲਾ ਹੋਵੇ, ਘਰ ਵਿੱਚ ਕੋਈ ਕੰਮ ਨਾ ਹੋਵੇ, ਕੁੜੀ ਦੇ ਵਿਆਹ ਤੇ ਤੁਹਾਨੂੰ ਪਾਣੀ ਪੀਣ ਦਾ ਫਿਕਰ ਲੱਗਿਆ ਵਾ, ਚਾਹ ਪੀਣ ਦਾ, ਤੇ ਤੁਸੀਂ ਖੰਡ ਪਾਠ ਦਾ ਕੀ ਖੱਟੋਗੇ? ਆ ਪਾਠੀ ਵਿਚਾਰੇ ਰੌਲਾ ਪਾਈ ਜਾਂਦੇ, ਆਇਓ ਕੋਈ ਘਰ ਵਾਲਾ ਮੱਝ ਦਾ ਭੋਗ ਲਵਾਉਣਾ, ਅਰਦਾਸ ਵਿੱਚ ਖੜੇ ਹੋ, ਖੇ ਕੋ ਸਾਧਨਾ ਫੜ ਫੜ ਕੇ ਅਰਦਾਸ ਵਿੱਚ ਖੜੇ ਕਰਾਉਂਦੇ ਹੋ, ਖੰਡ ਪਾਠ ਹੈ ਸਾਡੀ। ਇੱਕ ਪਾਠੀਆਂ ਨੂੰ ਮੇਰੀ ਬੇਨਤੀ ਹੈ ਵੀ ਕਾਹਨੂੰ ਹੀ ਸੰਘ ਪੜਾਉਂਦੇ ਹੋ ਅਨਾਉਂਸਮੈਂਟ ਕਰ ਕਰਕੇ, ਪਹਿਲੇ ਦੇ ਅਨਾਉਂਸਮੈਂਟ ਆ ਜੋ ਪਿੰਡ ਵਾਲੇ, ਉਹ ਖੰਡ ਪਾਠ ਆਰੰਭ ਹੋਣ ਲੱਗੇ ਵੀ ਤੁਸੀਂ ਮੂੰਗੀ ਲੈਣੀ ਹੈ ਪਿੰਡ ਵਾਲਿਆਂ ਤੇ, ਤੁਸੀਂ ਮਰਜ਼ਾਦਿਆਂ ਦਾ ਖੰਡ ਪਾਠ ਕਰੋ, ਲਾਊਡ ਸਪੀਕਰ ਵਧਾ ਜਿਹਦਾ ਜੀ ਕਰੂ ਆ ਕੇ ਸੁਣੂ, ਆ ਜੋ ਪਿੰਡ ਵਾਲੇ ਹੁਣ ਮਦਦ ਕਰੋ। ਪਿਛਲੇ ਦਿਨ ਤਾਂ ਵਿਚਾਰੇ ਹਟਦੇ ਹੀ ਨੀ, ਪਿਛਲੇ ਦਿਨ ਤਾਂ ਗ੍ਰੰਥੀ ਮਿੰਨਤਾਂ ਕਰਨਗੇ, ਉਹ ਆ ਜੋ ਪਿੰਡ ਵਾਲੇ, ਉਹ ਅੱਜ ਤਾਂ ਭੋਗ ਪੈਣਾ, ਅੱਜ ਤਾਂ ਆਏ ਜਾਓ। ਕੀ ਗੱਲਾਂ ਸਾਡੀਆਂ ਛਿੜੀਆਂ ਗੁਰਸਿੱਖ ਪਿਆਰੇ, ਅੱਗੇ ਅਖੰਡ ਪਾਠ ਹੁੰਦਾ ਸੀ, ਤੁਹਾਡੇ ਬੇਗੋਵਾਲ ਵੀ ਹੁੰਦਾ ਹੋਣਾ, ਅਖੰਡ ਪਾਠ ਬੇਗੋਵਾਲ ਤੇ ਰਾਮਪੁਰ ਦੇ ਸੁਣਨ ਆਉਂਦੇ ਤੇ, ਦਰਾਹੇ ਦੇ ਸੁਣਨ ਆਉਂਦੇ ਤੇ, ਚਾਰ ਚਾਰ ਕੋ ਸੁਣ ਜਾਂਦੇ ਸੀ। ਤੇ ਹੁਣ ਜਿਹੜਾ ਅਖੰਡ ਪਾਠ ਕਰਾਉਂਦਾ ਉਹਦਾ ਵੀ ਘਰ ਵਾਲੇ ਦਾ ਤੁਹਾਨੂੰ ਪਤਾ ਹੀ ਹੈ, ਉਹੀ ਨੀ ਬੈਠਦਾ, ਹੋਰ ਤਾਂ ਬੈਠਣਾ ਹੀ ਕਿਸੇ ਨੇ ਕੀ ਹੈ। ਤੇ ਬਾਲਮੀਕ ਜੀ ਨੂੰ ਨਹੀਂ ਬੁਲਾਇਆ ਕਿਉਂਕਿ ਨੀਚ ਹੈ, ਅਸੀਂ ਉੱਚੇ ਹੈ। ਤੇ ਗੁਰਮੁਖ ਪਿਆਰੇ ਬੜੀ ਕੋਸ਼ਿਸ਼ ਕੀਤੀ, ਰਾਮ ਜੀ ਨੇ ਪਾਂਡਵਾਂ ਨੂੰ ਆਖਿਆ, ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਕੋਈ ਹੈਗਾ ਜੀ? ਬਾਬੇ ਆਪਾਂ ਤਾਂ ਜੀਰੀ ਲਾਉਣ ਵਾਲੇ ਹੀ ਹੈ, ਅੱਜ ਖੇ ਕੋ ਸਾਧਨਾ ਆਪਣੀ ਨਾ ਨੱਠ ਭੱਜ ਕਰਿਓ, ਆਪਾਂ ਤਾਂ ਸਗੋਂ ਖੇਤ ਵਿੱਚ ਮੀਂਹ ਆਵੇ ਚੰਗਾ ਹੁੰਦਾ ਹੁੰਦਾ, ਉੱਥੇ ਤੁਸੀਂ ਜੀਰੀ ਲਾਉਂਦੇ ਹੁੰਦੇ, ਇੱਥੇ ਵੀ ਤਨ ਰੂਪੀ ਖੇਤ ਵਿੱਚ ਵਾਹਿਗੁਰੂ ਦਾ ਨਾਮ ਬੀਜ ਰਹੇ ਹੋ, ਇੱਥੇ ਵੀ ਬਿਜਾਈ ਉਹ ਕਰਨਾ ਹੈ, ਇੱਥੇ ਉਹ ਬਿਜਾਈ ਕਰਨੀ ਹੈ ਜਿਹੜੇ ਦਾਣੇ ਸਿਰੇ ਤੱਕ ਨਾ ਜਾਣਗੇ। ਆ ਜਿਹੜੀ ਜੀਰੀ ਲਾਈ ਹੈ ਤਾਂ ਆਪਾਂ ਨੇ ਖਾਧੀ ਪੀਤੀ ਉਹ ਹੈ, ਅੱਜ ਖੇ ਕੋ ਸਾਧਨਾ, ਸਤਿਗੁਰ ਕਿਰਪਾ ਕਰਨ ਬਈ, ਮੇਹਰ ਕਰਨ, ਤਨ ਰੂਪੀ ਖੇਤ ਵਿੱਚ ਵਾਹਿਗੁਰੂ ਦੇ ਨਾਮ ਰੂਪੀ ਬੀਜ ਕਿਤੇ ਬੀਜਿਆ ਜਾਵੇ, ਜਿਹਨੂੰ ਸਤਿਗੁਰਾਂ ਦੀ ਬਾਣੀ ਨੇ ਆਖਿਆ ਹੈ, ਇਸ ਮਨ ਨੂੰ ਬਣਾ ਕੇ ਖਾਈ, ਦੇਹੀ ਵਿੱਚ ਨਾਮ ਬੀਜ ਲੈ, ਮਨ ਨੂੰ ਬਣਾ ਕੇ ਖਾਈ, ਦੇਹੀ ਵਿੱਚ ਨਾਮ ਬੀਜ ਲੈ, ਸਾਣੀ ਕਰਨੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰੀ ਆਈ ਗੁਰਮੁਖੋ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਸੁਧਾਰ, ਸੰਸਾਰ ਦੇ ਪੱਧਰ ਨੂੰ ਇੱਕ ਸਟੇਜ ਤੇ ਲਿਆਉਣ ਵਾਸਤੇ ਕਿਸੇ ਦੇ ਘਰ ਜਾ ਕੇ ਉਪਦੇਸ਼ ਨਹੀਂ ਕੀਤਾ, ਕਿਸੇ ਥਾਂ ਜਾ ਕੇ ਉਪਦੇਸ਼ ਨਹੀਂ ਕੀਤਾ, ਸਗੋਂ ਆਪਣੇ ਘਰ ਤੋਂ ਆਰੰਭ ਕੀਤਾ। ਸਭ ਤੋਂ ਨੀਚ ਮੰਨਿਆ ਜਾਂਦਾ ਸੀ ਸ਼ੂਦਰ ਨੂੰ, ਸ਼ੂਦਰ ਜਿਨ੍ਹਾਂ ਨੂੰ ਹੁਣ ਅੱਜ ਕੱਲ੍ਹ ਹਰੀਜਨ ਕਹਿਣ ਲੱਗ ਪਏ,
ਹਰੀ ਜਨ ਕਹਿੰਦੇ ਜਿਹਨਾਂ ਦਾ ਇਹਨਾਂ ਦੇ ਗ੍ਰੰਥਾਂ ਵਿੱਚ ਨਾਮ ਹੈ ਸ਼ੂਦਰ, ਜਿਹਨੂੰ ਸਤਿਗੁਰਾਂ ਦੀ ਬਾਣੀ ਵਿੱਚ ਬੇਅੰਤ ਵਾਰ ਲਿਖੇ ਹੈ ਸ਼ੂਦਰ ਸ਼ਬਦੰ ਪਰਾਕਿਰਤ ਹੈ। ਤੇ ਹੁਣ ਕਹਿਣ ਲੱਗ ਗਏ ਇਹਨਾਂ ਵੀਰਾਂ ਨੂੰ ਹਰੀ ਦੇ ਜਨ, ਨਵੇਂ ਹੀ ਨਾਂ ਰੱਖਤਾ। ਇਹ ਬਾਲਮੀਕੀ ਏ ਭਾਈ, ਰਵਿਦਾਸੀ ਏ ਭਾਈ, ਇਹ ਤਾਂ ਹੋ ਗਏ ਹਰੀ ਦੇ ਜਨ। ਜੱਟ ਔਰ ਬਾਹਮਣ ਪਤਾ ਨੀ ਕਿਹਦੇ ਅੱਜ ਖੇ ਆਖੋ ਸਕਦਾ, ਇਹ ਹਰੀ ਦੇ ਰਹੇ ਹੀ ਨੀ। ਸਾਨੂੰ ਵੀ ਦੱਸਣ ਵੀ ਅਸੀਂ ਕਿਹਦੇ, ਇਹ ਪੰਜ ਸੱਤ ਹਰੀ ਦੇ ਬਣਾ ਤੇ ਬਾਕੀ ਕੱਢੇ ਦਿੱਤੇ ਹਰੀ ਤੋਂ। ਇੱਥੇ ਜੋ ਵੀ ਪੈਦਾ ਹੋਇਆ ਸਾਰੇ ਵਾਹਿਗੁਰੂ ਦੇ ਹੀ ਜਾਣੇ। ਪਰ ਦੁੱਖ ਦੀ ਗੱਲ ਇੱਕ, ਜਦੋਂ ਇਸ ਦੇਸ਼ ਵਿੱਚ ਗੀਤਾ ਲਿਖੀ ਗਈ, ਜਦੋਂ ਇਸ ਦੇਸ਼ ਵਿੱਚ ਰਮਾਇਣ ਲਿਖੀ ਗਈ, ਇਹਨੂੰ ਖੁੰਡਾ ਚੱਕ ਕੇ ਗੱਬੇ ਤੋਂ ਚੱਕ ਦੋ ਪਾਣੀ ਵਾਲੇ ਦਲ ਨੂੰ ਜਾਊ, ਬਸ ਗੱਲ ਮੁੱਕੀ। ਹੋਰ ਬਸ ਕਾਹਨੂੰ ਛਤਰੀ ਜੀ, ਮਹਾਰਾਜ ਦੀ ਹਜ਼ੂਰੀ ਛਤਰੀ ਨੀ, ਨਹੀਂ 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 ਨਹੀਂ, ਇਹ ਵੀ ਨਹੀਂ, ਕੋਈ ਕੁਛ ਨੀ ਪੀਣੀ। ਇਹਨੂੰ ਗੱਬੇ ਤੋਂ ਉੱਚਾ ਚੱਕ ਦੋ, ਬਸ ਆਲੇ ਦਲ ਨੂੰ ਹੋ ਜੂ ਪਾਣੀ, ਦੂਆ ਪਾਸਾ ਲਾਵੇ, ਦੂਆ ਪਾਸਾ। ਪਿਆਰ ਨਾਲ ਆਖੋ ਸਤਨਾਮ ਭਾਈ। ਹੱਸਣ ਵਾਲੀ ਗੱਲ ਹੈ, ਤੇ ਕਿਸੇ ਬੰਦੇ ਦੇ ਵੱਜੇ ਉਜ ਨੂੰ ਲੰਘ ਜਾਵੇ ਤਾਂ ਕੱਪੜਾ ਹੀ ਹੈ। ਅੱਜ ਫਿਰ ਆਖੋ ਸਤਨ, ਇਹ ਕੋਈ ਨਵੀਂ ਗੱਲ ਤਾਂ ਨੀ ਹੋਈ ਹੈਗੀ। ਫਿਰ ਆਖੋ ਇੱਕ ਵਾਰ ਸਤਨਾਮ ਸ਼੍ਰੀ। ਤਾਂ ਗੁਰਮੁਖ ਪਿਆਰਿਓ, ਇਹਨਾਂ ਵੀਰਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਤੋਂ ਬਿਨਾਂ ਕਿਸੇ ਨੇ ਜਗ੍ਹਾ ਨਹੀਂ ਦਿੱਤੀ। ਐਵੀਂ ਨਾ ਹਰੀਜਨ ਨਾਮ ਵਿੱਚ ਫਸਿਆ ਕਰੋ। ਸਾਡੇ ਉੱਥੇ ਤੁਹਾਨੂੰ ਪਤਾ ਵਜ਼ੀਰ ਵਜ਼ੂਰ ਜੇ ਆਉਂਦੇ ਰਹਿੰਦੇ, ਜਿਹੜਾ ਵੀ ਆਉਂਦਾ ਉਹੀ ਕਹੂਗਾ ਜੀ ਹਰੀਜਨਾਂ ਨੂੰ ਉੱਚੇ ਚੱਕਣੇ, ਦੂਆ ਆਜੂ ਹੋਰ ਕਹੂ ਹੋਰ ਉੱਚੇ ਚੁੱਕਣੇ, ਤੀਏ ਇੱਕ ਦਿਨ ਫੇਰ ਕਹਿਣਗੇ ਹੋਰ ਉੱਚੇ ਚੱਕਣੇ। ਮੈਂ ਇੱਕ ਨੂੰ ਬੇਨਤੀ ਕਰੀ, ਮੈਂ ਕਿਹਾ ਹਿਸਾਬ ਨਾਲ ਚੱਕੇ, ਉੱਪਰ ਆਕਸੀਜਨ ਨੀ ਮਿਲਦੀ। ਅੱਜ ਖੇ ਆਖੋ ਸਾਧਨਾ, ਜੇ ਜ਼ਿਆਦਾ ਉੱਚੇ ਚੱਕਦੇ ਸਾਹ ਘੁੱਟੋ ਜੂ, ਇਹਨੂੰ ਸਾਰੇ ਕੋਲੇ ਰਹਿਣ ਦੋ, ਮਰ ਜਾਣਗੇ ਵਿਚਾਰੇ ਜੇ ਜ਼ਿਆਦਾ ਚੱਕਦੇ। ਦੇਖੋ ਇਹਨਾਂ ਵੀਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਵਿੱਚ ਕੋਈ ਜਾਤ ਪਾਤ ਨਹੀਂ। ਇਹ ਫੈਸਲਾ ਹੀ ਬਾਬੇ ਨਾਨਕ ਨੇ ਮੁਕਾ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਇੱਥੇ ਜਨਮ ਤੋਂ ਜਾਤ ਨਹੀਂ ਮੰਨੀ ਗਈ, ਇੱਥੇ ਕਰਮ ਤੋਂ ਜਾਤ ਮੰਨੀ ਗਈ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਪਰ ਜਦੋਂ ਗੀਤਾ ਲਿਖੀ ਗਈ ਉਦੋਂ ਵੀ ਸਾਡੇ ਵੀਰ ਐਚੀ ਸੀ, ਗੀਤਾ ਵਿੱਚ ਇਹਨਾਂ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਗਈ? ਜਦੋਂ ਰਮਾਇਣ ਲਿਖੀ ਗਈ, ਕਿਸੇ ਰਮਾਇਣ ਵਿੱਚੋਂ ਹਰੀਜਨ ਆਪਣਾ ਨਾਂ ਕੱਢ ਕੇ ਵਿਖਾਉਣ? ਜਦੋਂ ਬਾਈਬਲ ਲਿਖਿਆ ਗਿਆ, ਕੁਰਾਨ ਮਜੀਦ ਲਿਖੀ ਗਈ, ਕੋਈ ਗੁਰਮੁਖ ਪਿਆਰੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ, ਪਰ ਬਾਬੇ ਨਾਨਕ ਨੇ ਜਗ੍ਹਾ ਦਿੱਤੀ। ਆ ਜਿਹਨੂੰ ਸ਼ੂਦਰ ਕਹਿੰਦੇ ਸੀ, ਨੀਚ ਕਹਿੰਦੇ ਸੀ, ਮਰਾਸੀ ਸ਼੍ਰੇਣੀ ਦਾ ਬੰਦਾ, ਉਹਨੂੰ ਐਵੀਂ ਬਾਬੀ ਥੋੜੋ ਬਣਾਇਆ ਸੀ? ਸ਼ੂਦਰ ਨੂੰ ਤਾਂ ਭਗਵਾਨ ਦੇ ਮੰਦਿਰ ਵਿੱਚ ਜਾਣ ਦਾ ਹੁਕਮ ਨਹੀਂ ਸੀ, ਗੰਗਾ ਵਿੱਚ ਨਹਾਉਣ ਦਾ ਹੁਕਮ ਨਹੀਂ ਸੀ, ਜੱਗ ਦੀ ਰੋਟੀ ਖਾਣ ਦਾ ਹੁਕਮ ਨਹੀਂ ਸੀ, ਉਹਨੂੰ ਬੰਦਗੀ ਕਰਨਾ ਤਾਂ ਕੀ, ਉਹਨੂੰ ਕਥਾ ਸੁਣਨ ਦਾ ਵੀ ਹੁਕਮ ਨਹੀਂ ਸੀ। ਧੰਨ ਬਾਬਾ ਨਾਨਕ ਕਹਿੰਦਾ, ਉਹ ਸ਼ੂਦਰਾ ਮਰਾਸੀ ਆ, ਨਾ ਸੁਣਨ ਦਾ ਹੁਕਮ ਨਹੀਂ, ਸਾਰੀ ਦੁਨੀਆਂ ਨੂੰ ਵਾਹਿਗੁਰੂ ਦਾ ਨਾਮ ਸੁਣਾ। ਆਖੋ ਸਾਧਨਾ, ਜਿਹਨੂੰ ਸੁਣਨ ਦਾ ਅਧਿਕਾਰ ਨਹੀਂ ਸੀ ਉਹਨੂੰ ਸੁਣਾਉਣ ਦਾ ਅਧਿਕਾਰ ਦੇ ਦਿੱਤਾ। ਸਾਰੀ ਦੁਨੀਆਂ ਨੂੰ ਕੀਰਤਨ ਸੁਣਾਇਆ ਮਰਦਾਨੇ ਨੇ, ਇਹੀ ਗੱਲ ਗੁਰੂ ਅਰਜਨ ਨੇ ਕੀਤੀ ਸੀ। ਇਹੀ ਪ੍ਰਕਾਸ਼ ਦਿਹਾੜਾ ਜਿਹੜਾ ਮਨਾ ਰਹੇ ਆਪਾਂ, ਜਿੱਦਣ ਪਹਿਲਾ ਪ੍ਰਕਾਸ਼ ਹੋਇਆ ਨਾ ਹਰਿਮੰਦਰ ਸਾਹਿਬ ਦੇ ਵਿੱਚ, ਕਿਹਨੂੰ ਗ੍ਰੰਥੀ ਥਾਪਿਆ ਸੀ? ਬਾਬੇ ਨਾਨਕ ਨੇ ਕੀਰਤਨ ਦੀ ਦਾਤ ਦਿੱਤੀ ਸ਼ੂਦਰ ਨੂੰ, ਨੀਚ ਸ਼੍ਰੇਣੀ ਵਾਲੇ ਮਰਾਸੀ ਨੂੰ। ਤੇ ਸ਼ੂਦਰ ਤੋਂ ਉੱਪਰ ਹੈ ਵੈਸ, ਆਪਾਂ ਸਾਰੇ ਵੈਸ ਹੈ ਜਿਹੜੇ ਕਿਰਤ ਕਰਕੇ ਖਾਣ, ਉਹਨਾਂ ਨੂੰ ਵੈਸ ਕਹਿੰਦੇ। ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲਾ ਗ੍ਰੰਥੀ ਕੌਣ ਬਣਾਇਆ? ਸਭ ਤੋਂ ਪਹਿਲਾ ਗ੍ਰੰਥੀ ਉਹ ਸੀ ਵੈਸ। ਉਹ ਕੌਣ ਸੀ? ਬੁੱਢਾ ਅੱਜ ਖੇ ਆਖੋ ਸਾਧਨਾ। ਉਹਨੂੰ ਐਵੇਂ ਨਹੀਂ ਸੀ ਗ੍ਰੰਥੀ ਬਣਾਇਆ, ਬਾਬੇ ਨਾਨਕ ਨੇ ਸ਼ੂਦਰ ਨੂੰ ਰਾਗੀ ਬਣਾਇਆ ਕੀਰਤਨੀ ਆ, ਤੇ ਬਾਬੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੈਸ ਨੂੰ ਗੁਰੂ ਦਾ ਪਾਠੀ ਗ੍ਰੰਥੀ ਬਣਾਇਆ। ਆ ਜਿਹਨੂੰ ਅਧਿਕਾਰ ਨਹੀਂ ਬਾਣੀ ਪੜਨ ਦਾ, ਜਿਹਨੂੰ ਅਧਿਕਾਰ ਨਹੀਂ ਸੁਣਾਉਣ ਦਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੈਸ ਹੀ ਸਭ ਤੋਂ ਪਹਿਲਾਂ ਹੁਕਮਨਾਮਾ ਸੁਣਾਵੇਗਾ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਲਿਆ ਨਾਲ, ਤੇ ਨਾਲ ਵੀ ਕਿਵੇਂ ਲਿਆ? ਜਿੱਥੇ ਵੀ ਤਸਵੀਰ ਵੇਖੋਗੇ ਮਰਦਾਨੇ ਦੀ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸੱਜੇ ਹੱਥ ਬੈਠੇ ਦੀ। ਜਿਹਨੂੰ ਨੀਚ ਕਹਿੰਦੇ ਸੀ ਉਹ ਆਪਾਂ ਕਿਹੜਾ ਘੱਟ ਸੀ ਭਾਈ, ਆਪਣੇ ਸਾਂਝੀ ਹੁੰਦੇ ਸੀ ਇਹ ਵੀਰ, ਨੌਕਰ ਹੁੰਦੇ ਸੀ। ਤੇ ਇਹਨਾਂ ਦਾ ਗਲਾਸ ਔਰ ਬਾਟੀ ਉਹ ਡੰਗਰਾਂ ਵਾਲਾ ਹੀ ਪਿਆ ਹੁੰਦਾ, ਤਾਂ ਅੱਜ ਖੇ ਆਖੋ ਸਾਧਨਾ, ਉਹ ਇੱਧਰ ਨੀ ਤੇ ਲਿਆ ਸਕਦੇ ਆਪਣੇ ਕੰਨੀ, ਉਹ ਬਾਟੀ ਆਪਣੀ ਉਧਰ ਰੱਖਿਆ ਉੱਤੇ, ਜੇ ਕਿਤੇ ਇਹਨਾਂ ਦਾ ਹੱਥ ਆਪਣੇ ਗਲਾਸ ਨੂੰ ਲੱਗ ਜਾਂਦਾ ਤਾਂ ਬਾਬੇ ਇਹਨਾਂ ਦਾ ਤਾਂ ਕੱਖ ਵਿਗੜਦਾ ਨਹੀਂ ਸੀ ਤੇ ਗਲਾਸ ਦੀ ਭਾਦੀ ਆ ਜਾਂਦੀ ਸੀ। ਚੱਕ ਕੇ ਗਲਾਸ ਚੁੱਲ੍ਹੇ ਦੇ ਵਿੱਚ ਅਜਖੇ ਆਖੋ ਸਤਨਾਮ, ਕਹਿੰਦੇ ਪਿੱਟਿਆ ਗਿਆ, ਉਹਦੀ ਕਲੀ ਕੁਲੀ ਤਾਰ ਦਿੰਦੇ ਤੇ ਮਿੰਟਾਂ ਚ ਬਸ ਬਾਟੀ ਨੂੰ ਚੱਕ ਕੇ ਕੋਲਿਆਂ ਦੇ ਉੱਪਰ। ਵੇਖੋ ਸਹਿਸ ਕਿੰਨਾ ਵਹਿਮ ਪਿਆ ਹੋਇਆ ਸੀ। ਇਹ ਬਾਬੇ ਨਾਨਕ ਦੀ ਕਿਰਪਾ ਹੋਈ ਗੁਰਸਿੱਖ ਪਿਆਰਿਓ, ਸਭ ਤੋਂ ਪਹਿਲਾ ਪੈਗੰਬਰ ਦੁਨੀਆਂ ਵਿੱਚ ਆਇਆ ਜਿਹਨੇ ਸਮਾਜ ਸੁਧਾਰ ਕੀਤਾ। ਇੱਕ ਮੈਂ ਹੋਰ ਬੇਨਤੀ ਕਰਾਂ ਦਾਸ ਨੂੰ, ਸੱਤ ਵਾਰ ਸ੍ਰੀ ਸੂਰਜ ਪ੍ਰਕਾਸ਼ ਦੀ ਕਥਾ ਕਰਨ ਦਾ ਸਮਾਂ ਮਿਲ ਚੁੱਕਿਆ, ਸੱਤ ਵਾਰ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੂਰਜ ਪ੍ਰਕਾਸ਼ ਵਿੱਚ ਸਭ ਤੋਂ ਵੱਡਾ, ਜਿਹਦਾ ਨਾਂ ਹੈ ਨਾਨਕ ਪ੍ਰਕਾਸ਼। ਕਿੰਨੀ ਦੁਨੀਆ ਤਾਰੀ, 48 ਸਾਲ, 28,000 ਕੋ ਬਾਬਾ ਪੈਦਲ ਤੁਰੀ ਗਿਆ ਦੁਨੀਆ ਵਿੱਚ। ਮੱਕਾ, ਮਦੀਨਾ, ਚੀਨ ਜਾਓ, ਚੀਨ ਵਿੱਚ ਵੀ ਗੁਰੂ ਨਾਨਕ ਦਾ ਗੁਰਦੁਆਰਾ, ਉੱਥੇ ਪੱਥਰ ਪਿਆ, ਇੱਕ ਪੱਥਰੇ ਨਹੀਂ, ਚੀਨ ਦਾ ਬਹੁਤ ਵੱਡਾ ਸ਼ਹਿਰ ਗੁਰੂ ਨਾਨਕ ਦੇ ਨਾਂ ਤੇ ਵਸਿਆ ਹੋਇਆ, ਨਾਨਕਿਆਂਗ, ਗੁਰੂ ਨਾਨਕ ਦੇ ਨਾਂ ਤੇ ਸ਼ਹਿਰ ਹੈ ਚੀਨ ਵਿੱਚ। ਤੇ ਉੱਥੇ ਇੱਕ ਪੱਥਰ ਪਿਆ, ਸਾਰੇ ਚੀਨੀ ਉਹਨੂੰ ਮੱਥਾ ਟੇਕਦੇ ਨੇ ਪੱਥਰ ਨੂੰ। ਜੇ ਉਹਨਾਂ ਨੂੰ ਪੁੱਛੋ ਇਸ ਪੱਥਰ ਨੂੰ ਤੁਸੀਂ ਮੱਥਾ ਕਿਉਂ ਟੇਕਦੇ ਹੋ, ਉਹ ਸਭ ਦੱਸਣਗੇ ਇਸ ਪੱਥਰ ਤੇ ਨਾਨਕ ਰੱਬ ਬੈਠਿਆ ਤਾਂ ਖੁਸ਼। ਮੱਕੇ ਵਿੱਚ ਜਾਓ, ਹੂੰ ਤਾਂ ਆਪਾਂ ਉਹੀ ਬੰਨੇ ਚੰਨੇ ਹੀ ਬਥੇਰੇ, ਰੱਬ ਉੱਥੇ ਹੀ ਉਲਝ ਗਏ ਆਪਾਂ ਤਾਂ। ਪਰ ਐਵੇਂ ਨਾ ਮੂੰਹ ਤੋਂ ਹਰੇਕ ਨੂੰ ਗੁਰੂ ਕਿਹਾ ਕਰੋ, ਐਵੇਂ ਨਾ ਹਰੇਕ ਨੂੰ ਮਹਾਰਾਜ ਕਹਿ ਦਿਆ ਕਰੋ। ਜੇ ਜੱਟਾਂ ਵਾਲੀ ਬੋਲੀ ਸੁਣਨੀ ਆ ਉਹ ਸੁਣ ਲਓ, ਬਾਪ ਇੱਕੋ ਹੁੰਦਾ, ਪਿੰਡ ਚ 15 ਨਹੀਂ ਹੁੰਦੇ, ਅਜਖੇ ਆਖੋ ਸਤਨਾਮ, ਬਾਪ ਇੱਕ ਨੂੰ ਇਹ ਕਹੀਦਾ, ਚਾਚਾ ਤਾਂ ਹੈ 100 ਨੂੰ ਕਹਿ ਲਓ। ਇਸ ਕਰਕੇ ਗੁਰੂ ਵੀ ਸਿੱਖੋ ਇੱਕੋ ਹੈ, ਦੋ ਨਹੀਂ ਹੋ ਸਕਦੇ ਸਿੱਖ ਦੇ, ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਚਾਚੇ ਤਾਂ ਇਹ ਬਥੇਰੇ ਆ, ਸਤਿ ਸ੍ਰੀ ਅਕਾਲ ਬੁਲਾ ਦਿਆ ਕਰੋ। ਪਰ ਸਿੱਖਾਂ ਵਿੱਚ ਪਤਾ ਨਹੀਂ ਕੀ ਮਨਮਤ ਪੈ ਗਈ, ਬੜੀਆਂ ਟਰਾਲੀਆਂ ਭਰੀ ਜਾਂਦੇ ਇੱਧਰ ਨੂੰ, ਰੋਪੜ ਟੱਪ ਜਾਂਦੇ ਆ, ਕੀਰਤਪੁਰ ਸਾਹਿਬ ਟੱਪ ਜਾਂਦੇ, ਕਛਹਿਰੇ ਵੀ ਪਾਏ ਪਏ ਹੈ, ਕਈਆਂ ਦੀਆਂ ਨੀਲੀਆਂ ਪੱਗਾਂ ਵੀ ਨੇ, ਕਈਆਂ ਦੇ ਕਿਰਪਾਨ ਵੀ ਪਾਈ ਵੀ ਹੁੰਦੀ ਹੈ, ਦਾੜੀਆਂ ਵੀ ਹੁੰਦੀਆਂ। ਜਿਉਂ ਜਾਂਦੇ ਆ ਟਰਾਲੀਆਂ ਭਰ ਕੇ, ਉਹ ਤੁਹਾਡੀ ਮਾਂ ਤਾਂ ਬੈਠੀ ਹੈ ਕੇਸਗੜ੍ਹ ਸਾਹਿਬ, ਸਾਹਿਬ ਕੌਰ, ਆਪਣੀ ਮਾਂ ਆਨੰਦਪੁਰ ਸਾਹਿਬ ਹੈ ਨਾ, ਸਭ ਨੂੰ ਪਤਾ, ਤੁਹਾਨੂੰ ਮਾਤਾ ਬੈਠੀ ਹੈ ਥੋੜੀ ਆਨੰਦਪੁਰ ਸਾਹਿਬ। ਉਹ ਮਾਂ ਕੋਲ ਜਾਂਦੇ ਹੀ ਨੀ, ਗਾਹਾਂ ਚਾਚੀ ਕੋਲੇ ਜਾ ਚੜ੍ਹਦੇ, ਉਹ ਮਾਂ ਨੂੰ ਬੁਲਾਉਂਦੇ ਨੀ। ਵੇਖੋ ਕੀ ਸਿੱਖਾਂ ਨੂੰ ਮਨਮਤ ਹੋ ਗਈ, ਪਤਾ ਨੀ ਜਮਾਨੇ ਦੀ ਕੋਈ ਹੇਰਾ ਫੇਰੀ ਹੋ ਗਈ, ਆਂਟੀ ਨਾਲ ਜ਼ਿਆਦਾ ਪਿਆਰ ਹੋ ਗਿਆ। ਆਂਟੀਆਂ ਹੀ ਆਂਟੀਆਂ, ਜਿੱਥੇ ਜਾਓ ਆਂਟੀਆਂ ਹੀ ਆਂਟੀਆਂ। ਬਸ ਦੇਖੋ ਮਾਂ ਬੈਠੀ ਹੈ ਆਨੰਦਪੁਰ ਸਾਹਿਬ, ਉਹਨੂੰ ਪੁੱਛਦਾ ਹੀ ਨੀ ਪੁੱਤ, ਤੇ ਚਾਚੀ ਨੂੰ ਜਾ ਕੇ ਪ੍ਰਸ਼ਾਦ ਛਕਾਉਂਦਾ। ਇੱਧਰ ਨੂੰ ਵੇਖੋ, ਇੱਧਰ ਨੂੰ ਕੀ ਹੁੰਦਾ, ਗਾਹਾਂ ਜਿਉਂ ਟਰੱਕ ਭਰਦੇ ਆ, ਜਿਉਂ ਟਰਾਲੀਆਂ ਭਰਦੇ ਆ, ਉਹ ਤੁਹਾਡਾ ਬਾਪ ਬੈਠਾ ਹਰਿਮੰਦਰ ਸਾਹਿਬ, ਤੁਹਾਡਾ ਬਾਪ ਬੈਠਾ ਅਕਾਲ ਤਖ਼ਤ ਸਾਹਿਬ, ਬਾਪੂ ਕੋਲ ਜਾਂਦੇ ਹੀ ਨੀ, ਰਸਤੇ ਚ ਚਾਚੇ ਕੋਲੇ ਠਹਿਰ ਜਾਂਦੇ ਸਦਨਾ। ਪਤਾ ਨੀ ਕੀ ਮਨ ਮਤ ਸਿੱਖਾਂ ਨੂੰ ਹੋਈ ਹੈ। ਗੁਰਸਿੱਖ ਪਿਆਰਿਓ, ਭਾਈ ਗੁਰਦਾਸ ਜੀ ਦਾ ਇੱਕ ਬਚਨ ਸੁਣ ਲਓ, ਤੁਹਾਨੂੰ ਬੜੇ ਯਾਦ ਹੋਣੇ, ਹੀਰ ਰਾਂਝੇ ਦੇ ਕਿੱਸੇ। ਮਿਰਜ਼ਾ ਸਾਹਿਬਾਂ, ਹੀਰ ਤਾਂ ਜ਼ਿਆਦਾ ਜੱਟਾਂ ਵਾਸਤੇ ਇੰਨੀ ਫਿੱਟ ਸੀ ਨਾ, ਕਿ ਜੱਟ ਨੂੰ 106 ਡਿਗਰੀ ਦਾ ਬੁਖਾਰ ਚੱਲਿਆ ਜਾਂ ਲੱਗਿਆ ਹੋਵੇ ਨਾ 106 ਡਿਗਰੀ ਦਾ, ਕਿਤੇ ਦੀਦਾਰ ਸੂ ਹੀਰ ਦੀ ਕਲੀ ਲਾ ਦੇਵੇ 100 ਹੀ ਰਹਿ ਜਾਂਦਾ ਤਾਂ ਅਜਖੇ ਆਖੋ ਸਾਧਨਾ। ਟੀਲ ਹੋਣ ਦੀ ਲੋੜ ਹੀ ਨਹੀਂ ਸੀ, ਟੈਂਪਰੇਚਰ ਨਾਰਮਲ ਆ ਜਾਂਦਾ ਸੀ। ਇੰਨੀ ਹੀਰ ਮਿਰਜ਼ਾ ਕੱਲੇ ਕੱਲੇ ਦੇ ਯਾਦ ਸੁਣਦੇ ਹੁੰਦੇ ਸੀ ਸਾਰੇ ਤੁਸੀਂ। ਤੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਹੀਰ ਵੀ ਲਿਖੀ ਹੈ ਗੁਰਮੁਖੋ, ਹੀਰ ਰਾਂਝਾ ਲਿਖਿਆ ਭਾਈ ਗੁਰਦਾਸ ਜੀ ਨੇ। ਭਾਈ ਗੁਰਦਾਸ ਜੀ ਨੇ ਮਿਰਜ਼ਾ ਸਾਹਿਬਾਂ ਵੀ ਲਿਖੀ ਪੱਕੀ ਬਾਣੀ ਵਿੱਚ, ਤੇ ਭਾਈ ਗੁਰਦਾਸ ਜੀ ਨੇ ਸੋਹਣੀ ਮਹੀ ਵਾਲ ਵੀ ਲਿਖੀ ਹੈ, ਭਾਈ ਗੁਰਦਾਸ ਜੀ ਨੇ ਸੱਸੀ ਪੁੰਨੂ ਵੀ ਲਿਖਿਆ। ਦੇਖੋ ਬਾਣੀ ਦੀ ਕੁੰਜੀ ਹੈ ਨਾਲੇ ਭਾਈ ਗੁਰਦਾਸ ਜੀ ਦਾ। ਤੇ ਫਿਰ ਉਹਨਾਂ ਨੇ ਪ੍ਰਮਾਣ ਕਿਉਂ ਦਿੱਤੇ, ਬਸ ਇੱਕੋ ਪ੍ਰਮਾਣ ਸੁਣ ਲਓ, ਕੰਮ ਆਊਗਾ ਤੁਹਾਡੇ। ਤੁਸੀਂ ਸਭ ਜਾਣਦੇ ਹੋ ਸੋਹਣੀ ਕਿੰਨਾ ਚਿਰ ਪਾਰ ਲੰਘਦੀ ਰਹੀ, ਬੱਚੇ ਨੂੰ ਪਤਾ ਕਿੰਨਾ ਚਿਰ ਪਾਰ ਲੰਘਦੀ ਰਹੀ, ਕਈ ਸਾਲ ਘਰ ਮੁੜ ਕੇ ਆਉਂਦੀ ਰਹੀ, ਤੁਹਾਨੂੰ ਬੱਚੇ ਨੂੰ ਪਤਾ ਇਸ ਗੱਲ। ਪਰ ਹੁਣ ਜਿਹੜੀ ਗੱਲ ਭਾਈ ਗੁਰਦਾਸ ਨੇ ਲਿਖੀ ਹੈ ਨਾ, ਉਹ ਕਿਉਂ ਲਿਖੀ ਹੈ, ਕਈ ਸਾਲ ਪਾਰ ਹੁੰਦੀ ਰਹੀ ਪਰ ਕੱਚਾ ਇੱਕ ਦਿਨ ਮਿਲਿਆ, ਮੁੜ ਕੇ ਹੱਡੀਆਂ ਨੀ ਲੱਭੀਆਂ ਜਿਹੇ ਆਖੋ ਸਤ। ਭਾਈ ਗੁਰਦਾਸ ਨੇ ਪ੍ਰਮਾਣ ਤਾਂ ਦਿੱਤਾ ਸਿੱਖੋ ਤੁਹਾਨੂੰ ਕੱਚੇ ਪੱਕੇ ਦਾ ਪਤਾ ਲੱਗ ਜਾਵੇ ਕੀ ਹੁੰਦਾ। ਇੱਕੋ ਦਿਨ ਕੱਚਾ ਮਿਲਿਆ ਨਾ, ਮੁੜ ਕੇ ਤਾਂ ਨਹੀਂ ਲੱਭੀ। ਔਰ ਮੇਰੇ ਨਾਲ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਪਤਾ ਹੈ। ਕਹਿੰਦੇ ਉਹਨੇ ਹੱਥ ਵੀ ਬਹੁਤ ਬੰਨੇ, ਮਿੰਨਤਾਂ ਵੀ ਕੀਤੀਆਂ ਵੀ ਪਾਰ ਲੰਘਾ ਦੇ, ਗੁਲਗੁਲੇ ਵੀ ਸੁੱਕੇ ਹੋਣੇ, ਖੁਆਜੇ ਦਾ ਦਲੀਆ ਸੁੱਕਿਆ, ਉਹ ਮਰਦਾ ਕਿਆ ਨਹੀਂ ਕਰਦਾ। ਕਹਿੰਦੇ ਬੜੀਆਂ ਮਿੰਨਤਾਂ ਕੀਤੀਆਂ, ਹੱਥ ਬੰਨੇ ਵੀ ਬਾਪੂ ਅੱਜ ਲੰਘਾ ਦੇ। ਹੁਣ ਤੁਸੀਂ ਸਾਰੇ ਸੱਚੇ ਬੈਠੇ ਬੈਠੇ ਹੋ, ਮੈਨੂੰ ਐ ਦੱਸੋ ਉਹਦੇ ਹੱਥ ਬੰਨੇ ਕੰਮ ਆਏ, ਉਹਦੇ ਮੱਥੇ ਟੇਕੇ ਕੰਮ ਆਏ, ਉਹਦੇ ਗੁਲਗੁਲੇ ਸੁੱਕੇ ਕੰਮ ਆਏ ਕਿਤੇ? ਉਹਦੇ ਮੱਥੇ ਟੇਕੇ ਸਭ ਮਨੌਤਾਂ ਇੱਕ ਪਾਸੇ ਗਈਆਂ, ਉਹਨੇ ਸਾਰਿਆਂ ਦੇ ਸਾਹਮਣੇ ਡੋਬੀ। ਬਸ ਹੁਣ ਕੰਨ ਖੋਲ ਕੇ ਸੁਣ ਲਿਓ, ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜੇ ਤੁਸੀਂ ਆਲੇ ਦੁਆਲੇ ਮੱਥੇ ਟੇਕਦੇ ਫਿਰਦੇ ਹੋ ਨਾ, ਹਾਲ ਤੁਹਾਡਾ ਸੋਹਣੀ ਵਾਲਾ ਹੀ ਹੋਣਾ। ਅਜਿਹੇ ਆਖੋ ਸਤਨਾਮ, ਟੇਕੀ ਜਾਓ ਮੱਥੇ, ਚੜਾਈ ਜਾਓ ਚੜਾਵੇ, ਕੱਚੇ ਪਿੱਲਿਆਂ ਨੂੰ ਸੋਹਣੀ ਵਾਲਾ ਹਾਲ ਹੋ ਨਾ। ਇੱਕ ਹੋਰ ਖਤਰਾ ਉਸ ਕੰਮ ਵਿੱਚ, ਉਹ ਕੱਲੀ ਨੀ ਡੁੱਬੀ, ਉਹਨੂੰ ਵੀ ਨਾਲੇ ਲੈ ਗਈ। ਤੁਸੀਂ ਕਿਹੜਾ ਘਰ ਵਾਲੀਆਂ ਨੂੰ ਛੱਡ ਕੇ ਜਾਓਗੇ? ਅਜਿਹੇ ਆਖੋ ਸਤਨਾਮ, ਇਹ ਤਾਂ ਚੇਲੇ ਦੀਏ ਬਹਾਏ ਪਿੱਛੇ। ਸਤਿਗੁਰ ਪਾਤਸ਼ਾਹ ਨੇ ਇੱਕ ਜਗ੍ਹਾ ਨੀ, ਕੈਸੇ ਸਾਦੇ ਪ੍ਰਮਾਣ ਸਾਡੇ ਸਮਝ ਵਿੱਚ, ਇੱਕ ਦਿਨ ਕੱਚੇ ਦੀ ਸੰਗਤ ਹੋਈ ਤੇ ਡੁੱਬ ਗਿਆ ਟੱਬਰ ਗੁਰਸਿੱਖ ਪਿਆਰਿਓ। ਤੇ ਸਾਡੇ ਆਲੇ ਦੁਆਲੇ ਤਾਂ ਹੁਣ ਪੱਕਾ ਲੱਭਦਾ ਹੀ ਕੋਈ ਨੀ, ਬਸ ਜਿੱਥੇ ਦੇਖੋ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ, ਜਿੰਨੇ ਦੂਰ ਦੂਰ ਤੱਕ ਫਿਰੇ ਮੱਕੇ ਵਿੱਚ ਜਾਓ ਤੇ ਗੁਰਸਿੱਖ ਪਿਆਰਿਓ, ਮੱਕੇ ਵਿੱਚ ਕੋਈ 3 ਕਰੋੜ ਮੁਸਲਮਾਨ ਇੱਕ ਸਾਲ ਵਿੱਚ ਜਾਂਦੇ ਹੱਜ ਕਰਨ। 2.25 ਅਰਬ ਮੁਸਲਮਾਨਾਂ ਦੀ ਗਿਣਤੀ ਹੈ ਵਰਲਡ ਵਿੱਚ। ਕਰੋੜਾਂ ਮੁਸਲਮਾਨ ਜਾਂਦੇ ਨੇ ਮੱਕਾ ਸ਼ਰੀਫ ਹੱਜ, ਜਿਹਨੂੰ ਮੁਸਲਮਾਨ ਹੱਜ ਕਹਿੰਦੇ, ਆਪਾਂ ਯਾਤਰਾ ਕਹਿੰਦੇ, ਆਪਾਂ ਯਾਤਰੀ ਕਹਿੰਦੇ, ਮੁਸਲਮਾਨ ਹਾਜੀ ਕਹਿੰਦੇ ਨੇ। ਹੱਜ ਦਾ ਅਰਥ ਹੈ ਯਾਤਰਾ, ਹਾਜੀ ਦਾ ਅਰਥ ਹੈ ਜਿਹੜਾ ਯਾਤਰੀ ਹੋਵੇ, ਯਾਤਰਾ ਕਰ ਆਵੇ। ਬੜੇ ਮੁਸਲਮਾਨ ਜਾਂਦੇ ਨੇ, ਉਹਨਾਂ ਦਾ ਪਾਕ ਪਵਿੱਤਰ ਸਥਾਨ ਹੈ। ਪਰ ਸਵਾਦ ਦੀ ਗੱਲ ਹੈ ਬਾਬੇ ਨਾਨਕ ਦੇ ਗੁਰੂ ਬਣਨ ਦੀ, ਕਿ ਮੁਸਲਮਾਨ ਜਾਂਦਾ ਤਾਂ ਮੱਕੇ ਸ਼ਰੀਫ ਹੈ, ਤੇ ਸਭ ਤੋਂ ਪਹਿਲਾਂ ਜਾ ਕੇ ਮੱਕੇ ਨੂੰ ਮੱਥਾ ਨਹੀਂ ਟੇਕਦਾ, ਮੱਕੇ ਵਿੱਚ ਪਈ ਬਾਬੇ ਨਾਨਕ ਦੀ ਖੜਾਮ ਨੂੰ ਮੱਥਾ ਟੇਕਦਾ। ਇਹ ਗੁਰੂ ਬਣਨ ਦਾ ਆਨੰਦ ਹੈ। ਇੱਥੇ ਤਾਂ ਮੇਰੇ ਵਰਗੇ ਨੂੰ 10 ਚੇਲੇ ਮੱਥਾ ਟੇਕਣ ਲੱਗ ਜਾਣ ਜਦੇ ਬ੍ਰਹਮ ਗਿਆਨੀ ਬਣ ਜੀਦਾ, ਜਦੇ ਮਹਾਰਾਜ ਬਣ ਜੀਦਾ। ਗੁਰੂ ਬਣਨ ਦਾ ਆਨੰਦ ਹੈ ਬਾਬੇ ਨਾਨਕ ਨੂੰ ਆਇਆ। ਮੱਕਾ ਸ਼ਰੀਫ ਹੋਵੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਸਥਾਨ, ਤੇ ਪੂਜਾ ਹੋਵੇ ਗੁਰੂ ਨਾਨਕ ਦੀਆਂ ਚੱਪਲਾਂ ਦੀ, ਖੜਾਮਾਂ ਦੀ। ਉੱਥੇ ਤਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਇੱਕ ਛੋਟੀ ਗੱਲ ਨੀ, ਇੱਥੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜਮਾਨ ਹੈ, ਮੱਥਾ ਟੇਕੇ ਤੁਸੀਂ ਟੇਕਣ ਦਓਗੇ? ਪਰ ਅਫਰੀਨ ਹੈ ਗੁਰੂ ਨਾਨਕ ਦੀ ਵਡਿਆਈ ਦੇ, ਕਿ 2.25 ਅਰਬ ਕੌਮ ਜਿਉਂਦੀ ਹੈ ਮੁਸਲਮਾਨਾਂ ਦੀ, ਪਰ ਉਹਨਾਂ ਦੇ ਸਭ ਤੋਂ ਵੱਡੇ ਸਥਾਨ ਮੱਕੇ ਵਿੱਚ ਮੁਸਲਮਾਨ ਮੱਥਾ ਟੇਕਦਾ ਜਾ ਕੇ ਬਾਬੇ ਨਾਨਕ ਦੀ ਖੜਾਮ ਨੂੰ। ਇਹ ਛੋਟੀ ਮੋਟੀ ਗੱਲ ਨਹੀਂ, ਇਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਗਈ, ਪਿਆਰੇ ਜੀ ਵਡਿਆਈ ਬਾਬੇ ਨਾਨਕ ਦੀ, ਪਿਆਰੇ ਜੀ ਵਡਿਆਈ ਸਤਿਗੁਰ ਨਾਨਕ ਦੀ, ਪ੍ਰਗਟ ਸਾਰੇ ਜੁਗਾਂ ਵਿੱਚ ਹੋਈ, ਪ੍ਰਗਟ ਸਾਰਿਆਂ ਜੁਗਾਂ ਵਿੱਚ ਹੋਈ, ਇਹ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ। ਏਡਾ ਲੰਮਾ ਪ੍ਰਚਾਰ, ਏਡਾ ਲੰਮਾ ਦੌਰਾ ਕੀਤਾ, ਪਰ ਸਾਰਾ ਇਤਿਹਾਸ ਪੜ੍ਹੋ, ਇੱਕ ਬੰਦੇ ਨੂੰ ਗੁਰੂ ਨਾਨਕ ਨੇ ਨੀ ਆਖਿਆ ਕਿ ਸਿੱਖ ਬਣ ਜਾ। ਧਿਆਨ ਦੇਣਾ ਬੇਨਤੀ ਵੱਲ, ਇੱਕ ਜਗ੍ਹਾ ਨੀ ਕਿਸੇ ਨੂੰ ਕਿਹਾ ਕਿ ਤੂੰ ਸਿੱਖ ਬਣ। ਇਹਨੂੰ ਸਮਝੋ ਪਿਆਰ ਨਾਲ, ਕਹਿ ਕੇ ਸਿੱਖ ਬਣਾਉਣਾ ਕਿਸੇ ਨੇ? ਸਿੱਖ ਅਸੀਂ ਕਹਿ ਕੇ ਬਣਾਈਏ, ਸਿੱਖ ਤਾਂ ਉਹ ਚੀਜ਼ ਹੈ ਤੁਹਾਡੇ ਇੱਥੇ ਬੇਗੋਵਾਲ ਵਿੱਚ ਬ੍ਰਾਹਮਣਾਂ ਦਾ ਘਰ ਹੋਵੇਗਾ, ਕੋਈ ਮੁਸਲਮਾਨਾਂ ਦਾ ਹੋਵੇਗਾ, ਈਸਾਈਆਂ ਦਾ ਹੋਵੇਗਾ। ਫਰਜ਼ ਕਰ ਲਓ ਬੱਚਾ ਪੈਦਾ ਹੋਇਆ ਬ੍ਰਾਹਮਣੀ ਦੇ ਪੇਟ ਤੋਂ, ਉਹਦਾ ਬਾਪ ਵੀ ਬ੍ਰਾਹਮਣ, ਨਾਨਾ ਵੀ ਬ੍ਰਾਹਮਣ, ਦਾਦਾ ਵੀ ਬ੍ਰਾਹਮਣ, ਉਹ ਬੱਚਾ ਪੈਦਾ ਹੋਇਆ, ਉਸ ਬੱਚੇ ਨੂੰ ਜਿਵੇਂ ਵਾਹਿਗੁਰੂ ਨੇ ਰੂਪ ਦਿੱਤਾ ਹੈ ਨਾ, ਉਸੇ ਤਰ੍ਹਾਂ ਵੱਡਾ ਹੋਣ ਦਿਓ, ਛੇੜੋ ਨਾ ਉਹਦੇ ਸਰੀਰ ਨੂੰ। ਜਦ ਉਹ ਵੱਡਾ ਹੋ ਕੇ ਬੇਗੋਵਾਲ ਫਿਰੂਗਾ, ਸਾਰੇ ਹੀ ਕਹਿਣਗੇ ਸਿੱਖਾਂ ਦਾ ਮੁੰਡਾ ਫਿਰਦਾ ਸਤਨਾਮ, ਉਹਨੂੰ ਸਿੱਖ ਕਿਹਨੇ ਬਣਾਇਆ ਵੀ ਉਹ ਤਾਂ ਬ੍ਰਾਹਮਣਾਂ ਦੇ ਜੰਮੇ। ਮੁਸਲਮਾਨਾਂ ਦੇ ਘਰ ਬੱਚਾ ਜਨਮ ਲੈਂਦਾ ਹੈ, ਉਹਨੂੰ ਉਸੇ ਤਰ੍ਹਾਂ ਵੱਡਾ ਹੋਣ ਦੇਵੇ ਜੋ ਰੱਬ ਨੇ ਉਹਨੂੰ ਦਾਤ ਦਿੱਤੀ ਹੈ। ਜਦ ਵੱਡਾ ਹੋ ਕੇ ਫਿਰੂਗਾ, ਸਾਰੇ ਕਹਿਣਗੇ ਸਿੱਖਾਂ ਦਾ ਮੁੰਡਾ ਫਿਰਦਾ, ਮੁਸਲਮਾਨ ਨੂੰ ਕੋਈ ਨੀ ਕਵੇਗਾ। ਸਿੱਖ ਉਹ ਸਰੂਪ ਹੈ ਜਿਹੜਾ ਵਾਹਿਗੁਰੂ ਜਨਮ ਤੋਂ ਪਹਿਲਾਂ ਬੱਚੇ ਨੂੰ ਦੇ ਕੇ ਭੇਜਦਾ। ਇਹ ਬਣਾਉਣ ਦੀ ਲੋੜ ਨਹੀਂ, ਸਿੱਖੀ ਨੂੰ ਸਾਂਭਣ ਦੀ ਲੋੜ ਹੈ, ਸਾਂਭਣ ਦੀ, ਤੇ ਅਸੀਂ ਸਾਂਭ ਸਕੇ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਬੰਦੇ ਨੂੰ ਨਹੀਂ ਆਖਿਆ ਸਿੱਖ ਬਣ, ਤੇ ਫਿਰ ਆਖਿਆ ਕੀ, ਇੱਕੋ ਗੱਲ ਆਖੀ ਕਿ ਬੰਦਿਆ ਤੂੰ ਬੰਦਾ ਬਣ ਜਾ, ਅੱਜ ਕੇ ਆਖੋ ਸਤ ਇਨਸਾਨ ਬਣ ਜਾ ਬਸ। ਤੇ ਜਿਹੜਾ ਇਨਸਾਨ ਬਣ ਗਿਆ ਉਹ ਗੁਰੂ ਦਾ ਸਿੱਖ ਬਣ ਗਿਆ, ਜਿਹੜਾ ਅੰਮ੍ਰਿਤ ਛਕ ਕੇ ਵੀ, ਚੋਲਾ ਪਾ ਕੇ ਵੀ, ਬਾਣੀ ਪੜ ਕੇ ਵੀ ਬੰਦਾ ਨਾ ਬਣ ਸਕਿਆ, ਗੁਰੂ ਨਾਨਕ ਦੀ ਨਜ਼ਰ ਵਿੱਚ ਨਹੀਂ ਆਵੇਗਾ, ਅੱਜ ਕੇ ਆਖੋ ਸਤ। ਲਾ ਹੁਣ ਤਾਂ ਸਤਿਗੁਰਾਂ ਨੇ ਖੁੱਲੇ ਗੱਫੇ ਬਖਸ਼ਤੇ ਭਾਈ, ਹੁਣ ਆਪਾਂ ਸਮਾਪਤੀ ਕਰ ਦਿੰਦੇ ਹਾਂ, ਕਿਉਂਕਿ ਸਤਿਗੁਰਾਂ ਦੇ ਸਰੂਪ ਦਾ ਆਦਮ ਸਤਿਕਾਰ ਜਿਹੜਾ ਹੈ ਉਹ ਆਪਾਂ ਨੂੰ ਸਭ ਤੋਂ ਪਹਿਲਾਂ ਹੈ। ਤੁਹਾਡਾ ਤਾਂ ਬਹੁਤ ਧੰਨਵਾਦ ਹੈ, ਤੁਸੀਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਨੇ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਉਹਦੀ ਰਜਾ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੇ ਜਲ ਥਲ ਮਈਅਰ ਸੋਏ। ਪਹਿ ਵਿੱਚ ਪਵਣ ਵਹਿ ਸਦ ਵਾਹੋ, ਪਹਿ ਵਿੱਚ ਚੱਲੇ ਲੱਖ ਦਰਿਆਓ।